विचार यह मथुरा जग तारण को अवतार बनायो जपयो जिन अर्जुन देव गुरु फिर संकट जोन गर्भ ना आयो दंडौत बंदन अनिक बार सर्व कला समरथ डोलन ते राखो प्रभु नानक दे कर हथ परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर अमृत वेले तो सजे हुए इस गुरमत दीवान दी आप जी ने हाजरी भरी है। एक ता हफ्तावारी ये दीवान है और दूसरी विशेषता यह है कि नौवें सतगुरु गुरु तेग बहादुर जी महाराज हजूर दे 400 साल आगमन गुरपुरब असी मना रहे हैं। उंज तां पिछले दिनों तो रोजाना संध्या दे दीवान विच गुरु तेग बहादुर साहब जी दे जो अमृत शब्द ने उन्हां दी लड़ीवार कथा आपां कर रहे हां, जिस विच गौड़ी राग दे 9 शब्द आसा राग दा एक शब्द और देव गंधारी राग दे 3 शब्दां दी विचार आपां कर चुके हां। अज शब्द चौंकी विच आप जी ने हाजरी भरी। रोजाना सवेरे जो सतगुरां दा हुक्म बख्शिश हुंदा सी ओदी विचार आपां करदे आ रहे हां। अज जो सतगुरु ने पवित्र हुक्म बख्शिया है पंचम पातशाह गुरु अर्जुन देव दा तनासरी राग विच शब्द है। समय दे लिहाज नाल असी इस दे अखरी अर्थ और संखेप जी विचार व्याख्या करन दा यतन करांगे। आप जितने सतगुरु दी चरण शरण विच बैठे हो असीस बख्शो। ते शब्द दा पाठ मैं तां नहीं कीता क्योंकि भाई साहब ने सानू हुक्मनामा सरवण करा दिता है। गुरु बख्शी फतेह प्रवान करो और उचारण करो जी वाहिगुरु जी का खालसा वाहिगुरु जी की फतेह। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਦੇ ਵਿੱਚ ਦਰਜ ਹੈ ਔਰ ਜਿਨ੍ਹਾਂ ਲਈ ਅਸੀਂ ਸਾਰੇ ਇੱਕ ਸ਼ਬਦ ਵਰਤਨੇ ਆ ਕਿ ਬਾਣੀ ਦੇ ਬੋਹਿਤ ਜਾਂ ਬਾਣੀ ਕਾ ਬੋਹਿਥਾ ਕਹਿੰਦੇ ਆ ਕਿਉਂਕਿ ਇਸ ਸੰਬੰਧੀ ਸਾਡੇ ਇਤਿਹਾਸ ਨੇ ਇਹ ਘਟਨਾ ਸੰਭਾਲ ਕੇ ਰੱਖੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਬਾਲ ਵਰੇਸ਼ ਵਿੱਚ ਨੇ ਤੇ ਇੱਕ ਦਿਨ ਰਿੜਦੇ ਹੋਏ ਨਾਨਾ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਦੇ ਮੰਜੇ ਕੋਲ ਪਲੰਗ ਕੋਲ ਜਾਂਦੇ ਨੇ, ਹੱਥ ਪਾਉਂਦੇ ਨੇ ਤੇ ਪਲੰਗ ਹਿਲਦਾ ਹੈ ਤੇ ਇਹ ਘਟਨਾ ਗੁਰਦੁਆਰਾ ਜਿੱਥੇ ਜਦੋਂ ਆਪ ਜੀ ਗੋਇੰਦਵਾਲ ਸਾਹਿਬ ਗਏ ਤੇ ਗੁਰਦੁਆਰਾ ਚੁਬਾਰਾ ਸਾਹਿਬ ਜ਼ਰੂਰ ਜਾਇਓ। ਮੈਂ ਇਸ ਕਰਕੇ ਬੇਨਤੀ ਕਰਨਾ ਹੁੰਦਾ ਕਿ ਉਸ ਜਗ੍ਹਾ ਦੇ ਉੱਤੇ ਗੁਰੂ ਅਰਜਨ ਦੇਵ ਦਾ ਆਗਮਨ ਹੋਇਆ, ਉਸ ਜਗ੍ਹਾ ਤੇ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਨੇ ਪ੍ਰਭਪੁਰ ਪਿਆਨਾ ਕੀਤਾ ਹੈ। ਚਬਾਰਾ ਸਾਹਿਬ ਤੋਂ ਸਾਹਮਣੇ ਗੁਰਦੁਆਰਾ ਹੈ, ਉੱਥੇ ਖੂਹੀ ਹੈ, ਉਹ ਵੀ ਮੈਨੂੰ ਐਦਕੀ ਪਤਾ ਲੱਗਾ, ਬੜੀ ਵਾਰੀ ਗਏ ਤੇ ਉਹ ਗੁਰੂ ਰਾਮਦਾਸ ਜੀ ਦੇ ਨਾਮ ਦਾ ਖੂਹ ਹੈ। ਉੱਥੋਂ ਦੇ ਪ੍ਰਬੰਧਕ ਵੀਰ ਕਹਿਣ ਲੱਗੇ, ਜੋ ਮੈਨੇਜਰ ਸਾਹਿਬ ਸਨ ਭਾਈ ਸਾਹਿਬ, ਕਿ ਇਹ ਖੂਹ ਗੁਰੂ ਕਾਲ ਦਾ ਹੈ ਤੇ ਸਾਹਮਣੇ ਘਰ ਹੈ ਗੁਰੂ ਅਮਰਦਾਸ ਦਾ ਤੇ ਗੁਰੂ ਰਾਮਦਾਸ ਉੱਥੇ ਸੰਗਤ ਨੂੰ ਜਲ ਛਕਾ ਰਹੇ ਸਨ, ਜਲ ਦੀ ਸੇਵਾ ਰੋਜ਼ ਕਰਦੇ ਸਨ। ਤੇ ਜਦੋਂ ਗੱਲ ਚੱਲੀ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ, ਕਹਿੰਦੇ ਉਸ ਵਕਤ ਐਸ ਜਗ੍ਹਾ ਤੇ ਗੁਰੂ ਰਾਮਦਾਸ ਜਲ ਛਕਾ ਰਹੇ ਸਨ ਤੇ ਗੁਰੂ ਅਮਰਦਾਸ ਜੀ ਨੂੰ ਮਾਪਤਾ ਮਨਸਾ ਦੇਵੀ ਨੇ ਕਿਹਾ ਵੀ ਬੇਟੀ ਲਈ ਵਰ ਲੱਭੀਏ ਤੇ ਨਾਲ ਕਹਿ ਦਿੱਤਾ ਉਹ ਸਾਹਮਣੇ ਜਿਵੇਂ ਰਾਮਦਾਸ ਜਲ ਛਕਾ ਰਿਹਾ ਇਹੋ ਜਿਹਾ ਹੀ ਚਾਹੀਦਾ। ਉਹ ਸਥਾਨ ਬੜੇ ਬਖਸ਼ਿਸ਼ ਵਾਲੇ ਹੈ ਜੀ। ਉਸ ਵਕਤ ਜਦੋਂ ਹੱਥ ਪਾਇਆ ਤੇ ਪਲਗ ਹਿੱਲਿਆ ਤੇ ਧੰਨ ਗੁਰੂ ਅਮਰਦਾਸ ਦੇ ਜਿਹੜੇ ਬੋਲ ਨੇ ਇਤਿਹਾਸ ਦੇ, ਉਹ ਸ਼ਬਦ ਨੇ, ਇਹ ਕੌਣ ਹੈ ਪੁਰਖ ਭਾਰੀ ਜਿਨੇ ਮੰਜੀ ਸਾਡੀ ਹਿਲਾਈ ਸਾਰੀ। ਇਹ ਸ਼ਬਦ ਵਰਤਿਆ, ਇਹ ਕੌਣ ਹੈ ਪੁਰਖ ਭਾਰੀ ਜਿਨੇ ਮੰਜੀ ਸਾਡੀ ਹਿਲਾਈ ਸਾਰੀ। ਤੇ ਅੱਗੋ ਬੀਬੀ ਭਾਨੀ ਜੀ ਦੌੜ ਕੇ ਚੁੱਕ ਲਿਆ, ਨਾਲੇ ਕਹਿਣ ਲੱਗੇ ਪਿਤਾ ਜੀ ਇਹ ਛੋਟਾ ਦੋਹਿਤਾ ਜੇ ਦੋਹਿਤਾ, ਤੇ ਗੋਦ ਵਿੱਚ ਰੱਖ ਕੇ ਕਹਿਣ ਲੱਗੇ ਧੀਏ ਕੱਲਾ ਦੋਹਤਾ ਨਹੀਂ ਇਹ ਬਾਣੀ ਕਾ ਬੋਹਿਤਾ ਹੈ। ਤੇ ਅਸੀਂ ਸਾਰੇ ਪੜ੍ਹਨੇ ਜੀ ਬਾਣੀ ਕੇ ਬੋਹਿਤ। ਉਂਜ ਮੈਂ ਆਪ ਨੂੰ ਇੱਕ ਹੋਰ ਅਰਜ਼ ਕਰ ਜਾਵਾਂ ਕਿ ਗੁਰੂ ਅਰਜਨ ਦੇਵ ਜੀ ਦੇ ਆਗਮਨ ਵੇਲੇ ਜਦੋਂ ਭੱਟ ਇਹ ਸਵਈਏ ਬਾਅਦ ਵਿੱਚ ਉਚਾਰਨ ਕਰਦੇ ਆ, ਉਹ ਕਹਿੰਦੇ ਨੇ ਅਸਲ ਵਿੱਚ ਗੁਰੂ ਅਰਜਨ ਦੇਵ ਜਨਮ ਤੋਂ ਹੀ ਬ੍ਰਹਮ ਗਿਆਨੀ ਨੇ। ਅਸੀਂ ਪਾਠ ਕਰਨੇ ਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਇੱਕ ਸ਼ਬਦ ਭੱਟ ਹੋਰ ਕਹਿੰਦੇ ਆ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ, ਕਿ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਦੇ ਘਰ ਅੰਦਰ ਪਰਮਾਤਮਾ ਦਾ ਭਗਤ ਆਇਆ ਹੈ। ਮੈਂ ਉਸ ਦਿਨ ਵੀ ਕਿਹਾ ਸੀ ਤੇ ਅੱਜ ਵੀ ਹਜ਼ੂਰ ਦਾ ਜਦੋਂ ਹੁਕਮ ਆਇਆ ਤੇ ਮੈਂ ਕਹਾਂਗਾ ਕਿ ਗੁਰੂ ਅਰਜਨ ਦੇਵ ਦਾ ਰੋਮ ਰੋਮ ਸ਼ੁਕਰ ਕਰੇ ਪੂਰੀ ਮਾਨਵਤਾ। ਸਿੱਖ ਤਾਂ ਬਹੁਤ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ ਦਿੱਤਾ ਤੇ ਆਪ ਸਭ ਨੂੰ ਪਤਾ ਉਹਨਾਂ ਦੀ ਸ਼ਹਾਦਤ ਦਾ ਕਾਰਨ ਵੀ ਕੇਵਲ ਸਿੱਖੀ ਸੀ, ਕਿਉਂਕਿ ਜਿੰਨੇ ਲੋਕ ਸਿੱਖੀ ਵੱਲ ਆਕਰਸ਼ਿਤ ਹੋ ਰਹੇ ਸਨ, ਚਾਹੇ ਹਿੰਦੂ ਸਨ ਚਾਹੇ ਮੁਸਲਮਾਨ ਸਨ। ਜਹਾਂਗੀਰ ਨੇ ਇੱਥੋਂ ਤੱਕ ਕਿਹਾ ਸੀ ਕਿ ਹਿੰਦੂਆਂ ਵਿੱਚ ਪ੍ਰਵੰਚ ਕਰਦਾ ਹੈ, ਕੁਝ ਮੁਸਲਮਾਨਾਂ ਨੂੰ ਵੀ ਪਖੰਡ ਕਰਕੇ ਇਹ ਝੂਠ ਦੀ ਦੁਕਾਨ ਚਲਾਈ ਬੈਠਾ, ਕਿਉਂਕਿ ਉਹ ਚੁੱਭਦਾ ਪਿਆ ਸੀ। ਗੁਰੂ ਅਰਜਨ ਦੇਵ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਪਏ ਸਨ, ਉਹਨਾਂ ਨੇ ਬਖਸ਼ਿਸ਼ ਕੀਤੀ, ਅੱਜ ਸਾਨੂੰ ਹੁਕਮ ਦਿੱਤਾ। ਤੇ ਹੁਕਮਨਾਮਾ ਜਿਸ ਦਿਨ ਮੈਂ ਸ਼ੁਰੂ ਕੀਤਾ ਉਦਨ ਵੀ, ਕਿਉਂਕਿ ਇਸ ਫੇਰੀ ਦੀ ਮੈਂ ਇਸ ਵੇਲੇ ਦੀ ਸਮਾਪਤੀ ਕਰਨੀ ਅੱਜ ਦੁਪਹਿਰ ਦੇ ਦੀਵਾਨ ਵੇਲੇ ਵੀ, ਜਦੋਂ ਵੀ ਹੁਕਮਨਾਮਾ ਆਵੇ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਉਹਦੇ ਅਖਰੀ ਅਰਥਾਂ ਵੱਲ ਕਿ ਮਹਾਰਾਜ ਸਾਨੂੰ ਕਹਿੰਦੇ ਕੀ ਪਏ। ਹਜ਼ੂਰ ਨੇ ਜੇ ਬਖਸ਼ਿਸ਼ ਕੀਤੀ ਤਨਾਸਰੀ ਮਹੱਲਾ ਪੰਜਵਾਂ, ਤਨਾਸਰੀ ਰਾਗ ਹੈ ਤੇ ਪੰਚਮ ਪਾਤਸ਼ਾਹ ਜੀ ਦੇ ਬਚਨ ਨੇ। ਹਜ਼ੂਰ ਨੇ ਆਰੰਭ ਵਿੱਚ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕੀਤਾ। ਉਹ ਗੁਣ ਨੇ ਤੁਮ, ਦਾਤੇ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ ਹਮਾਰੇ। ਇੱਕ ਇੱਕ ਸ਼ਬਦ ਦੇ ਅਰਥ ਨੇ। ਤੁਮ ਦਾ ਲਫ਼ਜ਼ੀ ਅਰਥ ਹੋ ਗਿਆ ਤੁਸੀਂ, ਜਾਂ ਅਸੀਂ ਅਦਬ ਲਈ ਸ਼ਬਦ ਵਰਤੀਏ ਆਪ ਜੀ। ਦਾਤੇ, ਇਹਦਾ ਅਰਥ ਹੈ ਦਾਤਾਂ ਦੇਣ ਵਾਲੇ। ਠਾਕੁਰ, ਠਾਕੁਰ ਦਾ ਲਫ਼ਜ਼ੀ ਅਰਥ ਹੈ ਮਾਲਕ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਸਾਡੀ ਪ੍ਰਤਪਾਲਨਾ ਕਰਨ ਵਾਲੇ। ਅੱਗੇ ਸ਼ਬਦ ਹੈ ਨਾਇਕ। ਮੈਂ ਅਰਜ਼ ਕਰਾਂਗਾ, ਈੜੀ ਨੂੰ ਲੱਗੀ ਹੋਈ ਸਿਹਾਰੀ ਜ਼ਰੂਰ ਬੁਲਾਉਣੀ ਹੈ, ਨਾਇਕ ਨਹੀਂ ਕਰਨਾ। ਨਾਇਕ ਇਹਦਾ ਮਤਲਬ ਹੈ ਆਗੂ, ਅਗਵਾਈ ਕਰਨ ਵਾਲਾ। ਹੇ ਪਰਮਾਤਮਾ ਜੀ, ਤੁਸੀਂ ਸਾਡੇ ਦਾਤੇ ਹੋ, ਤੁਸੀਂ ਸਾਡੇ ਮਾਲਿਕ ਹੋ, ਠਾਕੁਰ ਹੋ, ਆਪ ਜੀ ਸਾਡੀ ਪ੍ਰਤਪਾਲਨਾ ਕਰਦੇ ਹੋ ਤੇ ਸਾਡੀ ਅਗਵਾਨੀ, ਸਾਡੇ ਆਗੂ, ਅਗਵਾਈ ਕਰਨ ਵਾਲੇ ਵੀ ਤੁਸੀਂ ਹੋ। ਫਿਰ ਸਤਿਗੁਰੂ ਸ਼ਬਦ ਵਰਤਦੇ ਆ ਖਸਮ, ਇਹਦਾ ਅਰਥ ਵੀ ਮਾਲਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਸਾਡੇ ਤੁਸੀਂ ਇਹ ਦਾਤੇ ਹੋ। ਅਗਲਾ ਬਚਨ, ਕਿੰਨੀ ਕੁ ਪ੍ਰਤਪਾਲਨਾ ਕਰਦੇ ਹੋ। ਗੁਰੂ ਸਾਹਿਬ ਕਹਿੰਦੇ ਨਿਮਖ, ਨਿਮਖ, ਨਿਮਖ ਦਾ ਲਫ਼ਜ਼ੀ ਅਰਥ ਹੁੰਦਾ ਹੈ ਅੱਖ ਦਾ ਇੱਕ ਵਾਰੀ ਚਮਕਣਾ। ਹੇ ਵਾਹਿਗੁਰੂ ਜੀ, ਕਿ ਨਿਮਖ ਨਿਮਖ ਅੱਖ ਦੇ ਚਮਕਣ ਜਿੰਨਾ ਸਮਾਂ ਵੀ ਜੇ ਸਾਡੀ ਪ੍ਰਤਪਾਲਨਾ ਕਰ ਰਹੇ ਹੋ ਤੇ ਤੁਸੀਂ ਹੀ ਕਰ ਰਹੇ ਹੋ। ਮਨ ਚ ਇਹ ਵੀ ਆਵੇਗਾ ਵੀ ਆਪਾਂ ਨਿਮਖ ਨਿਮਖ ਖਾਣਾ ਤੇ ਨਹੀਂ ਖਾਂਦੇ, ਪਰ ਨਹੀਂ ਪਿਆਰਿਓ, ਇਹ ਸਰੀਰ ਦੀ ਮਸ਼ੀਨ ਨੂੰ ਜਿਹੜਾ ਚਲਾਉਂਦਾ ਪਿਆ ਨਾ, ਨਿਮਖ ਨਿਮਖ ਸਵਾਸ ਤੇ ਲੈਣੇ ਪਏ ਨਾ। ਨਿਮਖ ਨਿਮਖ ਸਾਡੇ ਅੰਦਰ ਦੇ ਅੰਗ ਪ੍ਰਤੀ ਅੰਗ ਤਾਂ ਕੰਮ ਕਰ ਰਹੇ ਆ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਲਹੋ, ਨਿਮਖ ਨਿਮਖ ਤੁਸੀਂ ਸਾਡੀ ਪ੍ਰਤਪਾਲਨਾ ਕਰਦੇ ਹੋ। ਹਮ ਬਾਰਿਕ, ਅਸੀਂ ਬੱਚੇ ਖਾਂ, ਤੁਮਰੇ ਧਾਰੇ, ਅਸੀਂ ਤੇਰੇ ਧਾਰਨ ਕੀਤੇ ਹੋਏ ਤੇਰੇ ਬੱਚੇ ਖਾਂ, ਇਹ ਸਤਿਗੁਰੂ ਨੇ ਪਹਿਲੇ ਪਦੇ ਵਿੱਚ ਕਿਹਾ ਹੈ। ਫਿਰ ਬੇਨਤੀ, ਦਾਤਾ ਠਾਕੁਰ ਪ੍ਰਤਪਾਲਨਾ ਕਰਨ ਵਾਲਾ, ਆਗੂ ਸਾਡਾ ਖਸਮ, ਨਿਮਖ ਨਿਮਖ ਸਾਡੀ ਪ੍ਰਤਪਾਲਨਾ ਕਰਦੇ ਨੇ। ਇਸ ਕਰਕੇ ਕਿਉਂਕਿ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਦੇ ਬੱਚੇ ਹਾਂ। ਜਿੰਨੇ ਵੀ ਧਰਮ ਨੇ ਜਦੋਂ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨਗੇ ਤੇ ਇਸ ਵਿੱਚ ਵਿਸ਼ੇਸ਼ ਗੁਣ ਇਹ ਦੱਸਿਆ ਜਾਂਦਾ ਹੈ ਕਿ ਸਾਨੂੰ ਰਿਜ਼ਕ ਦੇਣ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਹੈ, ਪਰਮਾਤਮਾ ਹੈ। ਹਜ਼ੂਰ ਦਾ ਇੱਕ ਬਚਨ ਹੁੰਦਾ, ਪਹਿਲੋਂ ਦੇਤਾ ਰਿਜ਼ਕ ਸਮਾਹ, ਪਿੱਛੋਂ ਦੇਤਾ ਜੰਤ ਉਪਾਹ। ਪਾਰ ਬ੍ਰਹਮ ਪਰਮੇਸ਼ਵਰ ਜੀ, ਪਹਿਲਾਂ ਤੁਸੀਂ ਰੋਜ਼ੀ ਦਿੰਦੇ ਹੋ ਤੇ ਫਿਰ ਉਸ ਜੀਵ ਦੀ ਉਤਪਤੀ ਕਰਦੇ ਹੋ, ਉਹਦਾ ਜਨਮ ਹੁੰਦਾ। ਪਹਿਲਾਂ ਤੁਸੀਂ ਰਿਜ਼ਕ ਦਿੰਦੇ ਹੋ, ਰਿਜ਼ਕ ਤੋਂ ਬਾਅਦ ਉਹਦਾ ਜਨਮ ਹੁੰਦਾ ਹੈ, ਇਹ ਤੇਰੀ ਬਖਸ਼ਿਸ਼ ਹੈ। ਇੱਕ ਵਾਰੀ ਇੱਕ ਸ਼ਬਦ ਖਾਸ ਕਰਕੇ ਵੀ ਇਕੱਲੇ ਸਾਡੀ ਹੀ ਨਹੀਂ, ਅਸੀਂ ਇਹ ਸਮਝੀਏ ਵੀ ਇਕੱਲੀ ਸਾਡੀ ਨਹੀਂ ਚਿੰਤਾ ਉਹਨੂੰ ਉਹਦੀ ਪਰਵਰਿਸ਼। ਚਲੋ ਇਹ ਤਾਂ ਸਤਿਗੁਰਾਂ ਨੇ ਕਿਹਾ ਵੀ ਸਾਨੂੰ ਸ਼ੁਕਰ ਕਰੋ, ਸੱਚ ਇਹ ਵੀ ਇੱਕ ਨਿੱਕੇ ਜਿਹੇ ਸੈੱਲ ਤੋਂ ਲੈ ਕੇ ਵੱਡੇ ਤੋਂ ਵੱਡੇ ਆਕਾਰ, ਜਿੱਥੇ ਵੀ ਚੇਤਨਾ ਹੈ ਸਭ ਦੀ ਪ੍ਰਤਪਾਲਨਾ ਪਰਮਾਤਮਾ ਹੀ ਕਰਦਾ ਹੈ, ਸਭ ਦੀ ਪ੍ਰਤਪਾਲਨਾ ਉਹ ਕਰਦੇ ਨੇ। ਭਗਤ ਧੰਨਾ ਜੀ ਦਾ ਇੱਕ ਬਚਨ ਕਹਿ ਜੀ, ਵੈਸੇ ਤਾਂ ਤਿੰਨ ਸ਼ਬਦ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਰਾਗ ਆਸਾ ਦਾ ਜਿਹੜਾ ਦੂਸਰਾ ਸ਼ਬਦ ਹੈ ਉਸ ਵਿੱਚ ਉਹਨਾਂ ਨੇ ਸੱਚ ਇਹ ਵੀ ਡੋਲਦੇ ਹੋਏ ਮਨ ਨੂੰ ਸਹਾਰਾ ਦੇਣ ਦੇ ਲਈ ਕਿ ਪਰਮਾਤਮਾ ਰਿਜ਼ਕ ਦਾਤਾ ਹੈ, ਕਿਉਂਕਿ ਉਸ ਵੇਲੇ ਇਹ ਅੱਜ ਵੀ ਕਈ ਮੁਲਕਾਂ ਚ ਮੈਂ ਕਹਿੰਦਾ ਪਰਮੇਸ਼ਵਰ ਦੀ ਇੱਕ ਖੇਡ ਹੈ। ਆਪ ਜੀ ਇੱਥੇ ਬੈਠੇ ਹੋ, ਖਾਣ ਨੂੰ ਰੋਟੀ ਮਿਲ ਰਹੀ ਹੈ, ਪਾਣ ਨੂੰ ਕੱਪੜਾ ਮਿਲ ਰਿਹਾ, ਚਲਾਉਣ ਵਾਸਤੇ ਗੱਡੀਆਂ ਮਿਲ ਰਹੀਆਂ ਨੇ। ਇਸ ਧਰਤੀ ਤੇ ਉਹ ਵੀ ਲੋਕ ਨੇ ਜਿਨ੍ਹਾਂ ਵਿਚਾਰਿਆਂ ਨੂੰ ਇੱਕ ਇੱਕ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਮਹਾਰਾਜ ਨੇ ਕਿਹਾ ਵੀ ਤੇਰੀ ਖੇਡ ਹੈ ਬਸ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਵਾਰਾ। ਕਈ ਬੰਦੇ ਐਸੇ ਨੇ ਜਿਨ੍ਹਾਂ ਨੂੰ ਤੂੰ ਰੇਸ਼ਮੀ ਕੱਪੜੇ ਦਿੱਤੇ ਆ, ਸੌਣ ਵਾਸਤੇ ਨਵਾਰੀ ਪਲੰਗ ਦਿੱਤੇ ਆ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਵਾਰਾ, ਕਾਹੂ ਗਰੀ ਗੋਦਰੀ ਨਾਹੀਂ। ਕਈਆਂ ਨੂੰ ਪਾਟੀ ਹੋਈ ਗੋਦੜੀ, ਪਾਟੇ ਹੋਏ ਜੁੱਲੇ ਕੱਪੜੇ, ਕੰਬਲ ਵੀ ਨਸੀਬ ਨਹੀਂ ਹੁੰਦਾ। ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਤੇ ਕਈ ਐਸੇ ਨੇ ਜਿਹੜੇ ਵਿਚਾਰੇ ਕੱਖ ਚੁੱਕ ਕੇ, ਮੈਂ ਇੰਡੀਆ ਚ ਦੇਖਿਆ ਜੀ, ਜਿੱਦਣ ਅੱਤ ਦੀ ਸੀਤ ਪੈਂਦੀ ਹੁੰਦੀ ਹੈ, ਜਿਹੜੇ ਬੈਨਰ ਲੱਗੇ ਹੁੰਦੇ ਆ, ਉਹ ਵਿਚਾਰੇ ਬੈਨਰ ਰਾਤ ਨੂੰ ਪਾੜ ਕੇ ਲਾਹ ਕੇ ਕੱਛ ਚ ਮਾ ਕੇ ਤੁਰੇ ਫਿਰਦੇ ਆ ਵੀ ਜਦੋਂ ਦੁਕਾਨ ਦਾ ਸ਼ਟਰ ਥੱਲੇ ਹੋਵੇਗਾ, ਇਹਦੇ ਅੱਗੇ ਗੱਤਾ ਵਿਛਾ ਕੇ ਇਸੇ ਬੈਨਰ ਦੇ ਕੱਪੜੇ ਨੂੰ ਮੈਂ ਆਪਣੇ ਉੱਤੇ ਲੈ ਕੇ ਰਾਤ ਬਤੀਤ ਕਰ ਲਾਂਗਾ। ਉਹ ਵੀ ਤਾਂ ਸੰਸਾਰ ਵਿੱਚ ਨੇ ਨਾ। ਇਹ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਸ਼ੁਕਰ ਕਰੋ ਉਹ ਦੇਣ ਵਾਲਾ। ਭਗਤ ਧੰਨਾ ਜੀ ਦਾ ਸ਼ਬਦ ਆਪ ਸਾਰੇ ਜਾਣਦੇ ਹੋ, ਉਹ ਸ਼ਬਦ ਕਹਿ ਰੇ ਚਿੱਤ ਚੇਤਸ ਕੀ ਨੀ ਦਿਆਲ ਦਮੋਦਰ ਬਿਬਹਿ ਨਾ ਜਾਣਸ ਕੋਈ। ਹੇ ਚਿੱਤ, ਤੂੰ ਉਸ ਕਰਤੇ ਦਾ ਕਿਉਂ ਨੀ ਚਿੰਤਨ ਕਰਦਾ, ਉਹਨੇ ਤੈਨੂੰ ਰਿਜ਼ਕ ਦਿੱਤਾ ਹੈ। ਰੇ ਚਿੱਤ ਚੇਤਸ ਕੀ ਨੀ ਦਿਆਲ ਦਮੋਦਰ ਬਿਬਹਿ ਨਾ ਜਾਣਸ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਉਸ ਵਿੱਚ ਮੈਂ ਇੱਕ ਵਾਰੀ ਕਿਹਾ ਸੀ, ਤਿੰਨ ਉਦਾਹਰਨਾਂ ਦਿੱਤੀਆਂ ਨੇ, ਇੱਕ ਇਨਸਾਨੀ ਮਾਂ ਦੀ, ਇੱਕ ਜਿਹੜੀ ਦੂਸਰੇ ਜੀਵ ਨੇ ਉਸ ਮਾਂ ਦੀ, ਤੇ ਤੀਸਰੀ ਉਹਨਾਂ ਨੇ ਪੱਥਰ ਦੇ ਕੀੜੇ ਦੀ ਦਿੱਤੀ। ਬਸ ਸਮਝਾਉਣ ਲਈ ਇਹ ਕਿ ਮਣਾ ਰਿਜ਼ਕ ਦਾਤਾ ਕੇਵਲ ਪਰਮੇਸ਼ਵਰ ਹੈ। ਉੱਥੇ ਅੱਗੇ ਸ਼ਬਦ ਹੈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਕਿ ਮਾਂ ਦੇ ਉਧਰ ਦੇ ਪਾਣੀ ਵਿੱਚ, ਉਸ ਉਦਕ ਵਿੱਚ ਪਰਮਾਤਮਾ ਨੇ ਆਹ ਜਿਹੜਾ ਸਾਡਾ ਤਨ ਹੈ, ਇਹ 10 ਦਰਵਾਜ਼ਿਆਂ ਵਾਲਾ ਜਿਹੜਾ ਪਿੰਡ ਹੈ, ਇਹ ਉਸਨੇ ਉਸ ਖਾਰੇ ਪਾਣੀ ਦੇ ਵਿੱਚ ਪੈਦਾ ਕੀਤਾ ਹੈ, ਉਸ ਬਲੈਡਰ ਵਿੱਚ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇਹ ਆਹਾਰ ਅਗਨ ਮੈਂ ਰੱਖੇ ਤੁਮ ਦਾਤੇ, ਦੇ ਆਹਾਰ ਤੁਸੀਂ ਉੱਥੇ ਰਿਜ਼ਕ ਦਿੱਤਾ, ਆਹਾਰ ਦਿੱਤਾ, ਦੇ ਆਹਾਰ ਅਗਨ ਮੈਂ ਰੱਖੇ ਐਸਾ ਖਸਮ ਮਾਰਾ, ਸਾਡਾ ਖਸਮ ਪਰਮਾਤਮਾ ਐਸਾ ਹੈ, ਮਾਂ ਦੇ ਉਧਰ ਵਿੱਚ ਸਾਨੂੰ ਪਾਰ ਬ੍ਰਹਮ ਪਰਮੇਸ਼ਵਰ ਰੋਜ਼ੀ ਦੇ ਰਿਹਾ ਹੈ, ਰਿਜ਼ਕ ਦੇ ਰਿਹਾ ਹੈ। ਗੁਰੂ ਸਾਹਿਬ ਜੀ ਅਗਲਾ ਬਚਨ ਕਰਦੇ ਆ, ਦੇ ਅਗਨ ਚ ਰੱਖ ਰਿਹਾ ਹੈ। ਅਗਲਾ ਹੈ ਕਿ ਕੁੰਮੀ ਜਲ ਮੈਂ ਤਨ ਤਿਸ ਬਾਹਰ, ਮੈਂ ਇਹ ਫਿਰ ਬੇਨਤੀ ਕਰਾਂਗਾ, ਉਹਦੇ ਰਿਜ਼ਕ ਦੇਣ ਦੀ ਆਪਣੀ ਖੇਡ ਹੈ। ਕਈ ਜੀਵਾਂ ਨੂੰ ਪਤਾ ਨਹੀਂ ਕਿਸ ਕਿਸ ਢੰਗ ਨਾਲ ਉਹ ਰਿਜ਼ਕ ਦਿੰਦਾ ਹੈ। ਕੱਛੂ ਕੁੰਮੀ, ਚਲੋ ਬੜੀ ਵਾਰੀ ਸੀ ਵਾਚਿਆ, ਡਿਟੇਲ ਚ ਨਹੀਂ ਜਾਣਾ, ਆਂਡਾ ਕਦੀ ਪਾਣੀ ਚ ਨਹੀਂ ਦਿੰਦੀ, ਰਵੇਗੀ ਪਾਣੀ ਵਿੱਚ, ਸੁੱਕੇ ਵਿੱਚ ਵੀ, ਪਰ ਕੱਛੂ ਕੁੰਮੀ ਜਦੋਂ ਆਂਡਾ ਦਿੰਦੀ ਹੈ ਬਰੇਤੇ ਵਿੱਚ ਦਿੰਦੀ ਹੈ, ਬਾਹਰ ਰੇਤੇ ਤੇ ਦਿੰਦੀ ਹੈ, ਪਰ ਆਪ ਪਾਣੀ ਚਲੀ ਜਾਂਦੀ ਹੈ। ਜਿਵੇਂ ਸੱਪਣੀ ਜਾਂ ਮੁਰਗੀ ਜਾਂ ਦੂਜੇ ਪੰਛੀ ਆਪਣੇ ਆਂਡਿਆਂ ਤੇ ਬੈਠਦੇ ਆ ਤਾਂ ਬੱਚੇ ਦਾ ਜਨਮ ਹੁੰਦਾ, ਪਰ ਸੱਚ ਇਹ ਵੇ ਕਿ ਕੱਛੂ ਕੁੰਮੀ ਕਦੀ ਆਂਡੇ ਤੇ ਨਹੀਂ ਬੈਠਦੀ, ਆਂਡਾ ਉਹਦੇ ਤੋਂ ਵੱਖਰਾ, ਉਹ ਪਾਣੀ ਵਿੱਚ ਹੈ। ਬਸ ਇੱਕ ਕੰਮ ਕਰਦੀ ਹੈ ਕਿ ਕੱਛੂ ਕੁੰਮੀ ਉਸ ਆਂਡੇ ਦਾ ਧਿਆਨ ਰੱਖ ਟਕਾਉਂਦੀ ਹੈ, ਉਹਨੂੰ ਧਿਆਨ ਨਾਲ ਆਪਣੇ ਵੱਲੋਂ ਤਾਕਤ ਦਿੰਦੀ, ਐਨਰਜੀ ਦਿੰਦੀ, ਸ਼ਕਤੀ ਦਿੰਦੀ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ, ਦੇਖ ਮੇਰੇ ਦਾਤੇ ਖਸਮ ਦੀ ਖੇਡ, ਧਿਆਨ ਦਿਆ ਜੇ ਗੁਰਮੁਖੋ, ਤੁਸੀਂ ਮਾਂ ਦੇ ਉਧਰ ਵਿੱਚ ਇਨਸਾਨ ਨੂੰ ਰੱਬ ਪਾਣੀ ਵਿੱਚ ਰੋਜ਼ੀ ਦੇ ਰਿਹਾ, ਆਹਾਰ ਦੇ ਰਿਹਾ। ਕੱਛੂ ਕੁੰਮੀ ਦੇ ਵਿੱਚ ਦੇ ਆਂਡੇ ਨੂੰ, ਜਿਹੜਾ ਆਂਡੇ ਵਿੱਚ ਬੱਚਾ ਪਲ ਰਿਹਾ, ਉਹਨੂੰ ਕੱਛੀ ਕੁੰਮੀ ਦੇ ਧਿਆਨ ਵਿੱਚ ਰੋਜ਼ੀ ਦੇ ਰਿਹਾ ਹੈ। ਤਾਕਤ ਤਾਂ ਉਹਨੂੰ ਮਿਲ ਰਹੀ ਹੈ ਨਾ, ਮਾਂ ਤਾਂ ਉਹਦੇ ਕੋਲ ਵੀ ਨਹੀਂ ਆਉਂਦੀ। ਅੱਗੇ ਭਗਤ ਦੀ ਕਹਿੰਦੇ ਆ, ਕੁੰਮੀ ਜਲ ਮੈਂ ਤਮ ਤਿਸ ਬਾਹਰ, ਪੰਖ ਖੀਰ ਤਿੰਨ ਨਾਖੀ, ਨਾ ਉਹਦੇ ਖੰਭ ਨੇ ਨਾ ਉਹਨੂੰ ਮਾਂ ਨੇ ਦੁੱਧ ਪਿਆਣਾ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਤੁਮ ਦਾਤੇ। ਹੇ ਮੇਰੇ ਮਨਾ, ਤੂੰ ਸਮਝ ਇਹ ਪਰਮ ਆਨੰਦ ਦੇਣ ਵਾਲਾ ਵਾਹਿਗੁਰੂ ਇਹ ਰਿਜ਼ਕ ਦੇ ਰਿਹਾ ਹੈ। ਅਖੀਰ ਤੇ ਉਹਨਾਂ ਤਿੰਨ ਉਦਾਹਰਨਾਂ, ਪਹਿਲੀ ਇਨਸਾਨ ਦੀ, ਦੂਸਰੀ ਕੱਛੂ ਕੁੰਮੀ ਦੇ ਬੱਚੇ ਦੀ, ਤੀਸਰੀ ਉਹਨਾਂ ਦਿੱਤੀ ਪਾਖਣ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਜਿਹੜਾ ਉਹ ਪੱਥਰ ਦੇ ਵਿੱਚ ਗੁਪਤ ਕਹਿ ਦਿਸ ਨਹੀਂ ਰਿਹਾ, ਤਾਂ ਚੋ ਮਾਰਗ ਨਾਹੀਂ, ਤੇ ਉਸ ਦੇ ਵਿੱਚ ਕੋਈ ਰਸਤਾ ਵੀ ਨਹੀਂ ਕਿ ਬੰਦਾ ਰੋਜ਼ ਸੁਰਾਖ ਵਿੱਚ ਆਟਾ ਪਾ ਦੇ, ਦਾਣੇ ਪਾ ਦੇ, ਵੀ ਚਲੋ ਜਿਹੜਾ ਕੀੜਾ ਵਿੱਚ ਪਲਦਾ ਪਿਓ ਮਰ ਜਾਏਗਾ ਉਹਨੂੰ ਰੋਜ਼ੀ ਦੇ ਦਈਏ, ਪੱਥਰ ਦਾ ਕੀੜਾ ਤੇ ਨਹੀਂ। ਸ਼ਿਵਾਜੀ ਨੇ ਕਿਲਾ ਬਣਾਇਆ ਤੇ ਉਹਨਾਂ ਦੇ ਗੁਰੂ ਸਨ ਸਮਰੱਥ ਰਾਮਦਾਸ, ਮਹਾਰਾਸ਼ਟਰ ਵਿੱਚ ਬੜੀ ਉਹਨਾਂ ਦੀ ਪੂਜਾ ਹੈ ਸਮਰੱਥ ਰਾਮਦਾਸ ਜੀ ਦੀ। ਤੇ ਕਹਿੰਦੇ ਨੇ ਉਸ ਕਿਲਾ ਦਿਖਾਣ ਲੈ ਗਏ ਕਿ ਆਹ ਦੀਵਾਰਾਂ ਆਹ ਘਾ ਇਸ ਤਰ੍ਹਾਂ ਬਣਾਇਆ, ਨਾਲੇ ਕਹਿ ਦਿੱਤਾ ਇੰਨੇ ਸਾਲ ਇੰਨੇ ਮਜ਼ਦੂਰ ਲੱਗੇ ਇਸ ਕਿਲੇ ਕਰਕੇ, ਗੁਰੂ ਜੀ ਇੰਨੇ ਮਜ਼ਦੂਰਾਂ ਦੀ ਰੋਜ਼ੀ ਦਾ ਪ੍ਰਬੰਧ ਹੁੰਦਾ ਰਿਹਾ। ਉਹ ਦੋ ਕੁ ਵਾਰੀ ਕਿਹਾ ਤੇ ਰੁਕ ਗਏ, ਕਹਿਣ ਲੱਗਿਆ ਸਾਹਮਣੇ ਜਿਹੜਾ ਪੱਥਰ ਪਿਆ ਇਹ ਤੋੜੇਗਾ ਕੋਈ ਮਜ਼ਦੂਰ? ਉਹਨੇ ਕਿਹਾ ਜੀ ਹੁਣੇ ਪੱਥਰ ਤੇ ਹਥੌੜਾ ਮਾਰਿਆ, ਪੱਥਰ ਟੁੱਟਿਆ ਤੇ ਵਿੱਚੋਂ ਕੀੜਾ ਨਿਕਲਿਆ। ਹੱਸ ਕੇ ਕਹਿਣ ਲੱਗੇ ਕਿ ਪੱਥਰ ਲਾਉਣ ਵਾਲਿਆਂ ਨੂੰ ਤੇ ਤੂੰ ਰਿਜ਼ਕ ਦਿੰਦਾ ਰਿਹਾ ਤੇ ਜਿਹੜੇ ਪੱਥਰ ਦੇ ਵਿੱਚ ਬੈਠੇ ਕੀੜੇ ਨੇ ਉਹਨਾਂ ਨੂੰ ਕੌਣ ਰਿਜ਼ਕ ਦਿੰਦਾ? ਤੂੰ ਭੁਲੇਖੇ ਚ ਹੈ ਨਾ। ਹਜ਼ੂਰ ਨੇ ਬਾਣੀ ਚ ਬੜੀ ਵਾਰੀ ਕਿਹਾ ਪਾਖਣ ਕੀਟ ਗੁਪਤੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ, ਪੂਰਨ ਤਾਹੂ ਕੋ ਤੁਮ ਦਾਤੇ। ਤੂੰ ਪੂਰਾ ਹੈ, ਤੁਮ ਸਮਰੱਥ ਹੈ। ਕਹਿ ਭੁੰਨਾ ਧੰਨਾ ਪੂਰਨ ਤਾਹੂ ਕੋ ਮਤ ਰੇ, ਜੀ ਡਰਾਹੀ ਡਿਮਣਾ ਤੂੰ ਡਰ ਨਾ, ਕਿਉਂਕਿ ਦਾਤਾਂ ਦੇਣ ਵਾਲਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਹੈ। ਪਰ ਸਾਡਾ ਕੀ ਫਰਜ਼ ਬਣਦਾ ਜੋ ਗੁਰੂ ਅਰਜੁਨ ਦੇਵ ਜੀ ਅੱਜ ਕਹਿ ਰਹੇ? ਇਹ ਸਾਰੇ ਸ਼ੁਕਰ ਦੇ ਸ਼ਬਦ ਨੇ। ਹਜ਼ੂਰ ਕਹਿ ਰਹੇ ਤੁਮ ਦਾਤੇ ਠਾਕੁਰ ਮਾਲਕ ਵੀ ਸਾਡਾ ਤੂੰ ਹੈ, ਪ੍ਰਤਪਾਲਣਾ ਵੀ ਤੁਸੀਂ ਕਰਦੇ ਹੋ, ਆਗੂ ਵੀ ਤੁਸੀਂ ਹੋ, ਖਸਮ ਵੀ ਤੁਸੀਂ ਹੋ, ਤੇ ਕਹਿੰਦੇ ਨੇ ਤੁਸੀਂ ਨਿਮਕ ਨਿਮਕ ਸਾਨੂੰ ਪਾਲਦੇ ਹੋ, ਇਸ ਤਰ੍ਹਾਂ ਹਮ ਬਾਰਿਕ ਤੁਮਰੇ ਤਾਰੇ। ਇੱਥੇ ਸ਼ਬਦ ਬੱਚੇ ਵਰਤੇ ਹੈ। ਗੁਰਮੁਖੋ ਬੱਚੇ ਦਾ ਕੀ ਯੋਗਦਾਨ ਹੁੰਦਾ ਜੀ? ਇੱਥੇ ਪ੍ਰੌੜ ਅਵਸਥਾ, ਕਿਸ਼ੋਰ ਅਵਸਥਾ, ਜਵਾਨ ਨਹੀਂ ਵਰਤਿਆ। ਤੁਸੀਂ ਦੇਖੋ ਇੱਕ ਬੱਚਾ ਜਦੋਂ ਜਨਮ ਲੈਂਦਾ ਉਹਦੀ ਕੀ ਦੇਣ ਹੈ ਮਾਪਿਆਂ ਨੂੰ? ਉਹਦੀ ਕੋਈ ਦੇਣ ਤਾਂ ਨਹੀਂ ਨਾ, ਸਿਰਫ ਉਹ ਮਾਂ ਮਾਂ ਦੇ ਤਰਸ ਤੇ ਹੈ। ਇਹਨੂੰ ਹੋਰ ਬਰੀਕੀ ਨਾਲ ਸਮਝੀਏ, ਜਦੋਂ ਹਜ਼ੂਰ ਬਾਰਕ ਸ਼ਬਦ ਵਰਤਦੇ ਆ ਤੇ ਇਹਦੇ ਵਿੱਚ ਵੀ ਸ਼ੁਕਰਾਨਾ ਕਰ ਰਿਹਾ ਕਿ ਵਾਹਿਗੁਰੂ ਜੀ ਜਿਵੇਂ ਇੱਕ ਬੱਚੇ ਦਾ ਕੋਈ ਯੋਗਦਾਨ ਨਹੀਂ, ਮਾਂ ਉਹਨੂੰ ਸਰਦੀ ਤੋਂ, ਗਰਮੀ ਤੋਂ, ਰੋਗ ਤੋਂ ਬਚਾ ਕੇ ਉਹਦੀ ਰੋਜ਼ੀ ਨੂੰ ਚੱਲ ਪ੍ਰਬੰਧ ਕਰਦੀ ਰੋਜ਼ੀ ਦਾ, ਸੱਚੀ ਇਹ ਵੀ ਸਾਡਾ ਨਾ ਜਪ ਨਾ ਤਪ ਨਾ ਬੰਦਗੀ ਕੁਛ ਵੀ ਯੋਗਦਾਨ ਨਹੀਂ, ਤੂੰ ਇਸ ਤਰ੍ਹਾਂ ਸਾਡੇ ਤੇ ਪਰਉਪਕਾਰ ਕਰਨਾ ਜਿਵੇਂ ਮਾਂ ਆਪਣੇ ਬੱਚੇ ਨੂੰ ਸਾਂਭਦੀ ਹੈ। ਹਜ਼ੂਰ ਨੇ ਤੇ ਸ਼ਬਦ ਬਾਰਿਕ ਵਰਤਿਆ ਹੈ। ਬਾਰਿਕ ਦਾ ਅਰਥ ਹੈ ਬੱਚਾ। ਸਤਿਗੁਰੂ ਕਹਿ ਰਹੇ ਨੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ। ਅੱਗੇ ਫਿਰ ਕਹਿੰਦੇ ਜਿਹੜੇ ਮੈਂ ਤੇਰੇ ਗੁਣ ਕਹੇ ਆ, ਦਾਤਾ ਕਹਿ ਗੁਣ ਨੇ ਨਾ ਜੀ, ਮੈਂ ਦਾਤਾ ਕਿਹਾ, ਠਾਕੁਰ ਕਿਹਾ, ਪ੍ਰਤਪਾਲਕ ਕਿਹਾ, ਨਾਇਕ ਕਿਹਾ, ਖਸਮ ਕਿਹਾ, ਨਿਮਕ ਨਿਮਕ ਕਿਹਾ, ਕਹਿੰਦੇ ਸੱਚ ਇਹ ਵੇ ਹੇ ਵਾਹਿਗੁਰੂ ਜੀ ਸਾਡੀ ਜ਼ਬਾਨ ਇੱਕ ਹੈ, ਤੇਰੇ ਗੁਣ ਅਨੇਕਾਂ ਨੇ ਤੇ ਸਾਡੇ ਵਿੱਚ ਇੰਨੀ ਤਾਕਤ ਨਹੀਂ ਵੀ ਤੇਰੀ ਆਪਣੀ ਜ਼ਬਾਨ ਨਾਲ ਤੇਰੇ ਗੁਣਾਂ ਦਾ ਅੰਤ ਪਾ ਲਈਏ। ਅਗਲੀ ਤੁਕ ਹੈ ਜਿਹਵਾ ਏਕ ਕਵਨ ਗੁਣ ਕਹੀਏ। ਸਾਡੀ ਜ਼ਬਾਨ ਅਰਥ ਸਿੱਧੇ ਨੇ, ਸਾਡੀ ਜ਼ਬਾਨ ਇੱਕ ਹੈ ਤੇ ਗੁਣ ਤੇਰੇ ਬੇਅੰਤ ਨੇ। ਕਿੰਨੇ ਜੀ? ਬੇਸ਼ੁਮਾਰ। ਬੇਸ਼ੁਮਾਰ ਦਾ ਅਰਥ ਅਣਗਿਣਤ, ਸ਼ੁਮਾਰ ਦਾ ਅਰਥ ਹੁੰਦਾ ਗਿਣਤੀ, ਤੇ ਬੇ ਅਗੇਤਰ ਲੱਗ ਗਿਆ ਬੇਸ਼ੁਮਾਰ, ਜਿਹਦਾ ਕੋਈ ਅੰਤ ਹੀ ਨਹੀਂ, ਬੇਅੰਤ ਅਣਗਿਣਤ। ਬੇਸ਼ੁਮਾਰ ਬੇਅੰਤ ਸਵਾਮੀ, ਤੇਰੇ ਗੁਣ ਪਰਮਾਤਮਾ ਜੀ ਬੇਅੰਤ ਨੇ, ਬੇਸ਼ੁਮਾਰ ਨੇ, ਤੇਰੋ ਅੰਤ ਨਾ ਕਿੰਨ ਹੀ ਲਈਏ। ਕਿਸੇ ਤਰੀਕੇ ਨਾਲ ਵੀ ਤੇਰੀਆਂ ਸਿਫਤਾਂ ਕਰ ਸਕਨੇ ਆ, ਪਰ ਵਾਹਿਗੁਰੂ ਜੀ ਤੇਰਾ ਅੰਤ ਨਹੀਂ ਪਾ ਸਕਦੇ। ਆਹ ਤਾਂ ਕੁਛ ਕੁ ਗੁਣ ਤੇਰੇ ਕਹਿ, ਜਿੰਨੀ ਕੁ ਸਮਝ ਪੈ ਗਈ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਇਹ ਤੁਹਾਡੇ ਕਰਮ ਨਾਮ ਨੇ ਜੋ ਮੈਂ ਬੋਲੇ ਆ, ਅਸੀਂ ਅੰਤ ਨਹੀਂ ਪਾ ਸਕਦੇ ਰਹਾਓ। ਹਾਂ ਇਸ ਜੇਵਾ ਨਾਲ ਪਰਮਾਤਮਾ ਦੇ ਗੁਣ ਗਾ ਸਕਨੇ ਆ। ਮੈਂ ਕੱਲ ਵੀ ਇੱਕ ਜਗ੍ਹਾ ਕਥਾ ਕਰਦਿਆਂ ਕਿਹਾ ਸੀ, ਗੁਰਮੁਖੋ ਦੁਪਹਿਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਯਾਦ ਕਰਾਂਗੇ। ਵੈਸੇ ਤੇ ਰੋਜ਼ ਹੀ ਸਤਿਗੁਰੂ ਨੂੰ ਯਾਦ ਕਰ ਰਹੇ ਹਾਂ, ਰੋਜ਼ ਸੱਚੇ ਪਾਤਸ਼ਾਹ ਦੇ ਸ਼ਬਦ ਆਪਾਂ ਵਿਚਾਰ ਰਹੇ ਹਾਂ, ਆਪ ਸੁਣ ਰਹੇ ਹੋ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਦਿਨ ਅਸੀਂ ਸ਼ਬਦ ਵਿਚਾਰ ਰਿਹਾ ਸੀ, ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਭਲੇ ਪੁਰਖੋ ਸਾਧੋ ਪ੍ਰਭੂ ਦੇ ਗੁਣ ਗਾਇਆ ਕਰੋ। ਨਾਲ ਮਹਾਰਾਜ ਨੇ ਤਾਕੀਦ ਕੀਤੀ, ਮਾਨਸ ਜਨਮ ਅਮੋਲਕ ਪਾਇਓ, ਇਹ ਜਨਮ ਬੜਾ ਅਮੋਲਕ ਹੈ, ਬਿਰਥਾ ਕਾਹੇ ਗਵਾਵੋ, ਇਸ ਨੂੰ ਕਿਉਂ ਵਿਅਰਥ ਗਵਾ ਰਹੇ ਹੋ? ਤੇ ਕੱਲ ਬੈਠਿਆ ਮੇਰੇ ਮਨ ਚ ਆਇਆ, ਮਹਾਰਾਜ ਕਿਵੇਂ ਗੁਣ ਗਾਈਏ? ਆਪ ਜੀ ਨੇ ਕਿਹਾ ਵੀ ਗੁਣ ਗਾਓ, ਵੀ ਉਹਦੀ ਸਿਫਤ ਕਰੋ। ਗੁਰੂ ਤੇਗ ਬਹਾਦਰ ਸਾਹਿਬ ਦੋ ਗੱਲਾਂ ਤੇ ਬਹੁਤ ਜ਼ੋਰ ਦੇਣਗੇ ਸਿਫਤ ਕਰਨ ਲੱਗਿਆ। ਉਹਨਾਂ ਦਾ ਕੋਈ ਸ਼ਬਦ ਨਾਮ ਤੋਂ ਬਿਨਾਂ ਹੈ। ਸੱਚ ਇਵੇਂ ਮੈਂ ਤਾਂ ਕਹਿੰਦਾ ਜਿਉਂ ਜਿਉਂ ਅਸੀਂ ਪੜ੍ਹ ਰਹੇ ਹਾਂ ਨਾ ਅਰਥ ਨਿਤਨੇਮ ਤੇ ਚਲੋ ਕਰੀਦਾ ਸੀ ਬਾਣੀ ਦਾ, ਜਦੋਂ ਤੁਸੀਂ ਅਰਥਾਂ ਵੀ ਜਾਂਦੇ ਹੋ ਸਤਿਗੁਰੂ ਆਪਣੀ ਮਿਹਰ ਵਰਤਾਉਂਦੇ ਆ। ਮੈਂ ਕਹਿੰਦਾ ਜਿਵੇਂ ਭਾਈ ਮੱਖਣ ਸ਼ਾਹ ਨੇ ਕੋਠੇ ਤੇ ਚੜ੍ਹ ਕੇ ਰੌਲਾ ਪਾਇਆ ਸੀ ਨਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ, ਸੱਚ ਇਵੇ ਗੁਰੂ ਤੇਗ ਬਹਾਦਰ ਸ਼ਬਦ ਦਾ ਪੱਲੂ ਫੇਰ ਕੇ ਕਹਿੰਦਾ ਲੋਕੋ ਜੇ ਬਚ ਸਕਦੇ ਹੋ ਬਚ ਜਾਓ, ਰੱਬ ਤੋਂ ਬਿਨਾਂ ਤੁਹਾਡਾ ਕਿਸੇ ਨੇ ਸਾਥ ਨਹੀਂ ਜੇ ਦੇਣਾ। ਇਹ ਅਸੀਂ ਸਰੋਜ ਸੁਣ ਰਹੇ ਹਾਂ ਜਿਵੇਂ ਹੋਕਾ ਦਿੰਦੇ ਆ, ਅਜੇ ਸਮਝ ਜਾਓ, ਹੁਣ ਸਮਝ ਜਾਓ, ਅੱਜ ਸਮਝ ਜਾਓ, ਕੁਝ ਨੀ ਜੇ ਵਿਗੜਿਆ ਅਜੇ ਮੰਨ ਜਾਓ। ਮੈਂ ਕਹਿੰਦਾ ਇੰਨੀ ਸਕਾਰਾਤਮਕ ਸੋਚ ਹੈ। ਮੈਂ ਦੁਪਹਿਰੇ ਅਰਜ ਕਰਾਂਗਾ ਕਿ ਜਿੱਥੇ ਉਹਨਾਂ ਦੀ ਬਾਣੀ ਚ ਬੈਰਾਗ ਹੈ ਉੱਥੇ ਗੁਰਮੁਖੋ ਜਿਹੜੇ ਬੰਦੇ ਢੇਰੀ ਢਾਹ ਚੁੱਕਿਆ ਕੁਛ ਨੀ ਹੋ ਸਕਦਾ। ਸੱਚ ਇਵੇ ਗੁਰੂ ਤੇਗ ਬਹਾਦਰ ਛਾਤੀ ਡਾਹ ਕੇ ਕਹਿੰਦਾ ਨਹੀਂ, ਮੈਂ ਖੁਦ ਉਹਦਾ ਟਾਕਰਾ ਕਰਾਂਗਾ ਜਿਹੜਾ ਤੁਹਾਨੂੰ ਖਤਮ ਕਰਨਾ ਚਾਹੁੰਦਾ ਹੈ। ਉਹ ਤਾਂ ਢੇਰੀ ਢਾਹ ਕੇ ਆ ਗਏ ਨਾ, ਇੰਨੀ ਚੜ੍ਹਦੀ ਕਲਾ ਉਹਨਾਂ ਦੀ ਬਾਣੀ ਚ। ਕਿਉਂਕਿ ਕਈ ਵਾਰੀ ਅਸੀਂ ਇੱਕ ਪੱਖ ਲੈਂਦੇ ਹਾਂ ਤੇ ਮਾਯੂਸ ਹੋ ਜਾਂਦੇ, ਜਿਹਦੇ ਵਾਰ ਵਾਰ ਮੌਤ ਦੀ ਗੱਲ ਹੋ ਰਹੀ ਹੈ, ਵਾਰ ਵਾਰ ਸਰੀਰ ਦੇ ਬਿਨਸਨ ਦੀ ਗੱਲ ਹੋ ਰਹੀ ਹੈ। ਨਹੀਂ ਗੁਰਮੁਖੋ, ਉਹ ਡਰਾ ਰਹੀ ਨੇ, ਉਹ ਉਸ ਹਕੀਕਤ ਤੋਂ ਜਾਣੂ ਕਰਾ ਕੇ ਸਾਡੀ ਸੁਰਤ ਨੂੰ ਉਸ ਅਵਸਥਾ ਵਿੱਚ ਲਿਜਾਣਾ ਚਾਹੁੰਦੇ ਨੇ ਜਿਸ ਅਵਸਥਾ ਵਿੱਚ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਦਾ ਪਰ ਟੁਕੜਿਆਂ ਵਿੱਚੋਂ ਜਪ ਦੀ ਆਵਾਜ਼ ਆਉਂਦੀ ਹੈ। ਇਹ ਨਹੀਂ ਕਿ ਮੌਤ ਨਾਲ ਡਰਾ ਰਹੇ ਕਈ ਵਾਰੀ, ਕਿਉਂਕਿ ਪ੍ਰਕਰਨ ਜਿਉਂ ਜਿਉਂ ਚੱਲਣਾ ਰੋਜ਼ ਹੀ ਮੌਤ ਦੀ ਗੱਲ ਆਉਣੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੁੱਛੀਏ ਜੀ ਇਹ ਜਿਹੜੇ ਆਪ ਜੀ ਦੇ ਦਾਦਾ ਜੀ ਕਹਿ ਰਹੇ ਆ, ਕਿਉਂਕਿ ਗੁਰੂ ਅਰਜਨ ਦੇਵ ਦਾਦੇ ਲੱਗਦੇ ਗੁਰੂ ਤੇਗ ਬਹਾਦਰ ਸਾਹਿਬ ਦੇ, ਤੇ ਗੁਰਮੁਖੋ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਨਾ ਉਦੋਂ ਦਾਦੇ ਨੂੰ ਸ਼ਹੀਦ ਹੋਇਆ 15 ਸਾਲ ਹੋ ਚੁੱਕੇ ਸੀ। ਆਪ ਜੀ ਨੂੰ ਪਤਾ ਹੋਣਾ 1506 ਵਾਹਿਗੁਰੂ ਜੀ 1606 ਨੂੰ ਗੁਰੂ ਅਰਜਨ ਦੇਵ ਸ਼ਹੀਦ ਹੁੰਦੇ ਆ ਤੇ 1621 ਨੂੰ ਗੁਰੂ ਤੇਗ ਬਹਾਦਰ ਦਾ ਜਨਮ ਹੁੰਦਾ। ਇਹਦਾ ਮਤਲਬ ਘਰ ਗੱਲ ਚੱਲਦੀ ਹੈ, ਦਾਦੇ ਦੀ ਸ਼ਹਾਦਤ ਦਾ ਜ਼ਿਕਰ ਚੱਲਦਾ ਹੈ। ਤੇ ਮੈਂ ਦੁਪਹਿਰੇ ਬੇਨਤੀ ਕਰਾਂਗਾ ਦਾਦਾ ਤੇ ਪੋਤਾ ਦੋਨਾਂ ਦੇ ਗੁਣ ਇੱਕੋ ਜਿਹੇ ਆ, ਦੋਨਾਂ ਤੇ ਪਰਿਵਾਰ ਨੇ ਵੀ ਵਧੀਕੀ ਕੀਤੀ, ਦੋਨਾਂ ਤੇ ਹਕੂਮਤ ਨੇ ਵਧੀਕੀ ਕੀਤੀ। ਨਾ ਪਰਿਵਾਰ ਦੀ ਵਧੀਕੀ ਚ ਦਾਦਾ ਡੋਲਿਆ ਤੇ ਨਾ ਪੋਤਾ ਡੋਲਿਆ ਤੇ ਨਾ ਸਰਕਾਰ ਦੀ ਵਧੀਕੀ ਵਿੱਚ। ਪਰ ਮੈਂ ਫਿਰ ਵੀ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਵੇਂ ਕਰੀਏ, ਕਹਿੰਦੇ ਗੁਣ ਗਾ ਕਿਵੇਂ ਗਾਈਏ, ਕਹਿੰਦੇ ਬਸ ਇੱਕ ਕੰਮ ਕਰਿਆ ਕਰ, ਦੋ ਗੱਲਾਂ ਇੰਦਰੇ ਸਾਂਭ ਤੂੰ ਆਪਣੇ, ਜ਼ਬਾਨ ਨਾਲ ਸ਼ਬਦ ਬੋਲਿਆ ਕਰ ਤੇ ਕੰਨਾਂ ਨਾਲ ਬੋਲੇ ਨੂੰ ਸੁਣਿਆ ਕਰ, ਦੋ ਹੀ ਕੰਮ ਕਰ, ਰਸਨਾ ਨਾਲ ਉਹਨੂੰ ਗਾ ਤੇ ਕੰਨਾਂ ਨਾਲ ਸੁਣ। ਜਿਹੜਾ ਆਪ ਸੋਲਠ ਰਾਗ ਵਿੱਚ ਪੜ੍ਹਦੇ ਹੋ ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਕੰਨਾਂ ਨਾਲ ਸੁਣੋ ਰਸਨਾ ਨਾਲ ਗਾਓ। ਤੇ ਮਹਾਰਾਜ ਬੰਦਾ ਫਿਰ ਪੁੱਛਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਦਾ ਫਲ ਕੀ ਮਿਲੇਗਾ, ਵੀ ਰਸਨਾ ਨਾਲ ਗਾਓ, ਕੰਨਾਂ ਨਾਲ ਸੁਣੋ, ਰਸਨਾ ਨਾਲ ਬੋਲੋ ਤੇ ਕੰਨਾਂ ਨਾਲ ਸੁਣੋ। ਕਹਿਣ ਲੱਗੇ ਮੈਂ ਤੈਨੂੰ ਲਿਖ ਕੇ ਦੇ ਦਿਆਂਗਾ, ਮੌਤ ਸਭ ਨੂੰ ਡਰਾਉਂਦੀ ਏ, ਤੂੰ ਜ਼ਬਾਨ ਨਾਲ ਬੋਲੀ ਕੰਨਾਂ ਨਾਲ ਸੁਣੀ ਕਦੀ ਜਮਾਂ ਦੇ ਘਰ ਚ ਨਹੀਂ ਜਾਏਗਾ। ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਰਾਂ ਪਰੈ ਨਾ ਜਮ ਕਹਿਤਾ। ਬਸ ਕਹਿੰਦੇ ਇਸ ਨੂੰ ਗਾ, ਸਾਡੀ ਜ਼ਬਾਨ ਇੱਕ ਹੈ। ਗੁਰੂ ਅਰਜਨ ਸਾਹਿਬ ਕਹਿ ਰਿਹਾ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨ ਹੀ ਲਈ ਹੈ ਰਹਾਓ। ਅੱਗੇ ਹੈ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਸਾਡੇ ਕਰੋੜਾਂ ਗੁਨਾਹ ਜਿਹੜੇ ਕੀਤੇ ਆ, ਇੱਕ ਦੋ ਨੀ ਕਰੋੜਾਂ ਗਲਤੀਆਂ ਕੀਤੀਆਂ ਨੇ, ਤੁਸੀਂ ਖੰਡਨ ਕਰ ਦਿੰਦੇ ਹੋ, ਖਤਮ ਕਰ ਦਿਓ ਮਾਲਕ ਜੀ। ਅਨਕ ਵਿਧੀ ਸਮਝਾਵੋ, ਤੁਸੀਂ ਅਨੇਕਾਂ ਤਰੀਕਿਆਂ ਨਾਲ ਸਾਨੂੰ ਸਮਝਾਉਂਦੇ ਹੋ ਜ਼ਿੰਦਗੀ ਚ ਵਿਚਰਦਿਆਂ। ਜਦੋਂ ਸਿਆਣਾ ਕੋਈ ਸਮਝਾਉਂਦਾ ਹੈ ਨਾ, ਉਸ ਵੇਲੇ ਅੰਦਰ ਦੀ ਈਗੋ ਨੂੰ ਸੱਟ ਵੱਜਦੀ ਮੇਰੇ ਨਾਲ ਕਿਉਂ ਹੋਇਆ। ਦੂਜੇ ਕੁ ਦਿਨ ਬਾਅਦ ਸੋਚ ਕੇ ਕਹਿੰਦਾ ਕਿਆ ਤੇਨਾ ਸੱਚੀ, ਜੇ ਉਹ ਨਾ ਕਹਿੰਦਾ ਅੱਜ ਮੇਰੇ ਨਾਲ ਕੀ ਬਣਦਾ। ਹਜ਼ੂਰ ਕਹਿੰਦੇ ਤੁਸੀਂ ਅਨੇਕਾਂ ਤਰੀਕਿਆਂ ਨਾਲ ਸਾਨੂੰ ਰੋਜ਼ ਸਮਝਾਉਂਦੇ ਹੋ। ਹਮ ਅਗਿਆਨ, ਅਸੀਂ ਅਗਿਆਨੀ ਆ, ਸਾਡੇ ਕੋਲ ਅਕਲ ਨਹੀਂ, ਅਲਪ ਮਤ ਥੋੜੀ, ਅਸੀਂ ਅਗਿਆਨੀ ਆ, ਥੋੜੀ ਮਤ ਵਾਲੇ ਹਾਂ। ਤੁਮ ਆਪਣ ਬਿਰਧ ਰਖਾਵੋ, ਸਾਡੀ ਅਕਲ ਨਾ ਦੇਖੋ ਤੁਸੀਂ ਆਪਣਾ, ਉਂਝ ਇਹ ਆਪਾਂ ਪਾਠ ਤੇ ਵਿਸ਼ਰਾਮ ਇੱਥੇ ਹੀ ਲਾਣਾ। ਪਰ ਭਾਈ ਕਾਨ ਸਿੰਘ ਨਾਭਾ ਉਹਨਾਂ ਨੇ ਵਿਸ਼ਰਾਮ ਇੱਥੇ ਨਹੀਂ ਲਾਇਆ। ਕਦੇ ਦੇਖਿਓ ਮਹਾਨ ਕੋਸ਼, ਉਹ ਕਹਿੰਦੇ ਨੇ ਖੰਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਓ। ਉਹ ਅਲਪ ਮਤ ਤੇ ਵਿਸ਼ਰਾਮ ਲਾਉਂਦੇ ਆ, ਤੇ ਥੋਰੀ ਦਾ ਅਰਥ ਤੁਸੀਂ ਕਿਰਪਾ ਕਰੋ, ਤੁਸੀਂ ਆਪਣਾ ਬਿਰਧ ਬਾਣਾ ਰੱਖੋ। ਮੈਂ ਜਦੋਂ ਇਸ ਇੰਦਰਾਜ ਤੇ ਥੋਰੀ ਸ਼ਬਦ ਵੇਖਿਆ, ਮੈਂ ਕਿਹਾ ਵੀ ਦਾਵਾ ਨੀ ਸਾਡਾ ਸੀ, ਤੇ ਉਹੀ ਜੋ ਪੜਿਆ ਜਾ ਰਿਹਾ, ਖੰਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਓ, ਤੁਸੀਂ ਆਪਣਾ ਬਿਰਧ ਰੱਖੋ। ਕਈ ਸ਼ਬਦ ਐਸੇ ਨੇ ਜਿਵੇਂ ਇਹ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ। ਹਾਂਜੀ, ਉਂਝ ਵੈਸੇ ਗੁਰਮੁਖ ਟੀਕਾਕਾਰਾਂ ਨੇ ਇੱਥੇ ਵਿਸ਼ਰਾਮ ਲਾਇਆ ਕਿ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ। ਇਸ ਤਰ੍ਹਾਂ ਹੀ ਹੈ ਨਾ ਜੀ, ਮਨ ਚ ਖੇੜਾ ਆ ਗਿਆ ਜਦੋਂ ਸਾਹਿਬ ਦੇ ਅਚਰਜ ਕੌਤਕ ਵੇਖੇ, ਪਰ ਪਾਠ ਦੀ ਲੈ ਟੁੱਟਦੀ, ਇੱਥੇ ਟੁੱਟਦੀ ਹੈ ਜੀ। ਮਨ ਬਿਲਾਸ ਭੈ ਇੱਥੇ ਸਾਹਿਬ ਕੇ ਅਚਰਜ ਦੇਖ ਵਡਾਈ, ਲੈ ਟੁੱਟੇਗੀ। ਤੇ ਜੇ ਇਸ ਤਰ੍ਹਾਂ ਵੀ ਪਾਠ ਕਰ ਲਿਆ ਜਾਏ ਮਨ ਬਿਲਾਸ ਭੈ ਸਾਹਿਬ ਕੇ, ਤੇ ਗਲਤ ਨਹੀਂ ਹੋਵੇਗਾ, ਦਾਵਾ ਨਹੀਂ ਮੈਂ ਕਰਦਾ, ਫਿਰ ਅਰਥ ਬਦਲ ਜਾਣਗੇ। ਇਹਦਾ ਅਰਥ ਹੋ ਗਿਆ ਮਨ ਬਿਲਾਸ ਭੈ ਸਾਹਿਬ ਕੇ, ਮਨ ਵਿੱਚ ਖੁਸ਼ੀ ਆਈ ਜਿੱਦਨ ਪਿਆਰੇ ਹੋ ਅਸੀਂ ਰੱਬ ਦੇ ਹੋ ਗਏ। ਭੈ ਸਾਹਿਬ ਕੇ ਦਾ ਅਰਥ ਉਹਦੇ ਬਣ ਗਏ, ਉਹਦੇ ਹੋ ਗਏ, ਮਨ ਬਿਲਾਸ ਭੈ ਸਾਹਿਬ ਕੇ। ਖੈਰ ਇੱਥੇ ਅਸੀਂ ਅਗਿਆਨੀ ਹਾਂ, ਅਲਪ ਮਤ ਹਾਂ, ਥੋੜੀ ਮਤ ਹੈ, ਤੁਸੀਂ ਆਪਣਾ ਬਿਰਧ ਰੱਖੋ। ਤੁਮਰੀ ਸ਼ਰਨ ਤੇਰੀ ਸ਼ਰਨ ਚ ਆਏ ਹਾਂ, ਤੁਮਾਰੀ ਆਸਾ ਤੇ ਆਸ ਵੀ ਤੇਰੀ, ਹੋਰ ਕਿਸੇ ਦੇ ਬੂਹੇ ਤੇ ਜਾਣਾ ਵੀ ਨਹੀਂ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ, ਤੂੰ ਉਹ ਸੱਜਣ ਏ ਜਿਹੜਾ ਸੁਹੇਲਾ ਹੈ। ਰਾਤੀ ਵੀ ਕਥਾ ਚੱਲ ਰਹੀ ਸੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਬਾਕੀ ਦੁਨੀਆਂ ਦੇ ਸੱਜਣ ਯਾਦ ਰੱਖਿਓ 99% ਦੁਹੇਲੇ ਨੇ, ਇਹ ਦੁੱਖ ਹੀ ਪੈਦਾ ਕਰਦੇ ਆ। ਆ ਸੱਜਣ ਐਸਾ ਜਿਹੜਾ ਸੁਹੇਲਾ ਹੈ, ਦੁਹੇਲਾ ਤੇ ਸੁਹੇਲੇ ਦੋ ਸ਼ਬਦ ਨੇ ਨਾ, ਦੁਹੇਲਾ ਦੁਖੀ ਕਹਿ ਲਓ। ਇੱਥੇ ਸਤਿਗੁਰੂ ਤੂੰ ਉਹ ਸੱਜਣ ਏ ਪਰਮਾਤਮਾ ਜਿਹੜਾ ਸੁੱਖ ਦਿੰਦਾ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਕੀ ਸੱਜਣ ਸੁਖੇਲੇ, ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ, ਰੱਖਣ ਵਾਲੇ ਵਾਹਿਗੁਰੂ ਜੀ ਸਾਨੂੰ ਰੱਖ ਲਓ, ਅਸੀਂ ਤੇਰੇ ਦਰ ਦੇ ਗੋਲੇ ਦਾ ਅਰਥ ਏ ਗੁਲਾਮ ਹਾਂ, ਅਸੀਂ ਤੇਰੇ ਦਰ ਤੇ ਵਿਕੇ ਹੋਏ ਹਾਂ। ਇਹ ਹੈ ਸਤਿਗੁਰੂ ਦੇ ਅੱਜ ਦੇ ਹੁਕਮਨਾਮੇ ਦੀ ਵਿਚਾਰ, ਜਿੰਨੀ ਕੁ ਸਤਿਗੁਰੂ ਸੋਝੀ ਦਿੱਤੀ ਮੈਂ ਅਰਥ ਕਰ ਦਿੱਤੇ। ਆਪ ਸੰਗਤ ਦਾ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ, ਕਿਉਂਕਿ ਇਸ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿਫਤ ਕਰਨ ਦਾ ਮੌਕਾ ਮਿਲਿਆ। ਦੁਪਹਿਰੇ ਫਿਰ ਆਪਾਂ ਸਤਿਗੁਰਾਂ ਦੀਆਂ ਸਿਫਤਾਂ ਕਰਾਂਗੇ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।